ਸ਼ਲੋਕ ਮਹੱਲਾ ਪਹਿਲਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ
ਜਿੰਨ ਜਿਹੜੇ ਸਾਨੂੰ ਪੜ੍ਹਾਏ ਹੋਏ ਨੇ ਪਹਿਲਾਂ ਜਿੰਨ ਲਫ਼ਜ਼ ਕਿਤੋਂ ਆਇਆ ਹੋਇਆ ਸਾਡੇ ਕੋਲ ਜਿਹਦੇ ਨਾਲ ਗੱਲ ਕਰ ਰਹੇ ਨੇ ਉਹ ਜਿੰਨ ਕਿਸੇ ਚੀਜ਼ ਨੂੰ ਮੰਨਦਾ ਉਹਨੂੰ ਦੱਸਿਆ ਹੋਇਆ ਧਰਮ ਨੇ ਦੱਸਿਆ ਇਹ ਧਰਮ ਨਵੇਂ ਹੋਰ ਹੈ ਉਹ ਨੀ ਹੈਗਾ ਜਿਹੜੀ ਉਹਨਾਂ ਦੀ ਬਣਾਵਟ ਹੈ ਇਹ ਕਰਕੇ ਜਿੰਨ ਤਾਂ ਹੈਗੇ ਨੇ ਅਸੀਂ ਵੀ ਮੰਨਦੇ ਹਾਂ ਪਰ ਉਹ ਜਿੰਨ ਜਿਹੜਾ ਮੰਨਦੇ ਨੇ ਨਾ ਜਿਹਨਾਂ ਨੇ ਦੱਸਿਆ ਜਿੰਨ ਇਹੋ ਜਿਹੇ ਹੁੰਦੇ ਨੇ ਦਰਅਸਲ ਉਹ ਖੁਦ ਜਿੰਨ ਨੇ ਆਪ ਉੱਗਲ ਹੋਰ ਵੱਲ ਨੂੰ ਕਰਤੀ ਕਿਉਂਕਿ ਜਿੰਨੇ ਮਨ ਮੱਤ ਵਾਲੇ ਨੇ ਮਨ ਮੁੱਖਣੇ ਸਾਰੇ ਜਿੰਨ ਨੇ ਕਹਿਣ ਦਾ ਮਤਲਬ ਇਹ ਹੈ ਉਹ ਆਪਣੇ ਆਪ ਨੂੰ ਜਿੰਨ ਨਹੀਂ ਮੰਨਦੇ ਆਪਣੇ ਆਪ ਨੂੰ ਤਾਂ ਦੇਵਤਾ ਮੰਨਦੇ ਨੇ ਤਾਂ ਉਹਨਾਂ ਨੂੰ ਜ਼ਰੂਰੀ ਸੀ ਕਿ ਤੁਹਾਨੂੰ ਜਿੰਨ ਕੁਝ ਹੋਰ ਭੱਬੜ ਭੂਸਾ ਪਾਉਂਦੇ ਵੀ ਜਿੰਨ ਕੌਣ ਹੁੰਦਾ ਗੁਰਬਾਣੀ ਭੱਬੜ ਭੂਸਾ ਖਤਮ ਕਰਕੇ ਉਹਨਾਂ ਨੂੰ ਕਹਿੰਦੇ ਵੀ ਜਿੰਨ ਇਹ ਨਹੀਂ ਇਹਨਾਂ ਨੇ ਸਾਨੂੰ ਇਹ ਧਰਮ ਪੜਾਇਆ ਵਿਰੋਧ ਤਾਂ ਸ਼ੁਰੂ ਹੋ ਗਿਆ ਧਰਮ ਦਾ
ਠੀਕ ਹੈ
ਇਹ ਕਾਰਨ ਸੀ ਭਗਤਾਂ ਨੂੰ ਖਾਤੀਆਂ ਦੇ ਅੱਗੇ ਵੱਧ ਕੇ ਸਟਾਉਣ ਦਾ ਜੋ ਵੀ ਤੁਸੀਂ ਹਿਸਟਰੀ ਦੇ ਵਿੱਚ ਧਰਮ ਦੀ ਦੇਖਦੇ ਹੋ ਸਾਖੀਆਂ ਦੇ ਵਿੱਚ ਰਾਮਦੇਵ ਨਾਲ ਜਾਂ ਕਬੀਰ ਨਾਲ ਜਾਂ ਗੁਰੂ ਘਰ ਨਾਲ ਜੋ ਹੋਇਆ ਉਹ ਤਾਂ ਗਰਾਊਂਡ ਹੈ ਕੁਛ ਸਾਡੇ ਕੋਲ ਉਹਨਾਂ ਨੂੰ ਤਕਲੀਫ ਹੈ ਬਹੁਤ ਬੜੀ ਇਸ ਗੱਲ ਦੀ ਉਹ ਕਹਿੰਦਾ ਜਿੱਦ ਇਹ ਨੇ ਕਿੱਡੀ ਵੱਡੀ ਮਤਲਬ ਉਹਨੂੰ ਬਰਦਾਸ਼ਤ ਕਰਨੀ ਹੋ ਜਾਵੇ ਗੱਲ ਉਹਨਾਂ ਚਾਰਾ ਤਾਦਾਦ ਬਹੁਤ ਹੈ ਰਾਜੇ ਉਹਨਾਂ ਦੇ ਉਸ ਵਕਤ ਦੇ ਉਸ ਧਰਮ ਨੂੰ ਗੁੱਡੀ ਬੈਠੇ ਨੇ ਭਾਈ ਧਾਰੀ ਰਾਜੇ ਸਾਰੇ ਗੁਰਤੀ ਪੂਜਕ ਸੀ ਤੇ ਦਸਮ ਪਾਸ਼ਾ ਕਹਿ ਰਹੇ ਨੇ ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਪਾਹਨ ਮੇਂ ਪਰਮੇਸ਼ਰ ਨਹੀਂ ਤੇ ਕਿੰਨੀ ਸੱਟ ਵੱਜਦੀ ਹੈ ਇਹ ਬਾਣੀ ਸੱਟ ਮਾਰਦੀ ਬਹੁਤ ਬੜੀ ਜ਼ਬਰਦਸਤ ਉਹ ਫਿਰ ਪਾਪੜ ਵਿੱਚ ਸੱਚ ਅੱਖਾਂ ਤੇ ਪਾਪੜ ਪਾਪੜ ਤਾਂ ਬਚਣਾ ਹੀ ਹੈ
ਹਾਂਜੀ
ਉਹ ਜਿੱਦ ਲਫ਼ਜ਼ ਦੀ ਪਹਿਲਾਂ ਪਹਿਲੀ ਲਾਈਨ ਦੇ ਵਿੱਚ ਜਿੱਦ ਕੀ ਹੁੰਦਾ ਹੈ ਇਹ ਸਾਨੂੰ ਸਮਝਾਉਂਦੇ ਵੀ ਭਾਈ ਜਿਹੜੇ ਤੁਹਾਨੂੰ ਸਮਝਾਏ ਜਿੱਦ ਉਹ ਨਹੀਂ ਹੁੰਦੇ ਇਹ ਖੁਦ ਆਪ ਜਿੱਦ ਦੇ ਜਿਹਨਾਂ ਨੇ ਤੁਹਾਨੂੰ ਇਹ ਤਰ ਪੜਾਇਆ
ਜਿੰਨੇ ਲੋਕ ਹੈ ਸਾਰੇ ਜਿੰਨੇ ਹੀ ਹੈ ਫਿਰ ਤਾਂ ਕੱਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ
ਕੱਲੀ ਅੰਦਰ ਕਹਿ ਤਾਂ ਨਾਲ ਸ਼ਰਤ ਲਾਤੀ
ਹਾਂਜੀ ਕੱਲੀ ਦੀ ਸ਼ਰਤ ਹੈ ਜਿਹੜੇ ਕਲਯੁਗ ਚ ਵਰਤ ਰਹੇ ਹੈ ਉਹ ਜਿੰਨ ਹੈ
ਉਹ ਜਿੰਨ ਨੇ ਇੱਕ ਧੜੀ ਨਾਲ ਮਿਲਤੇ ਤਾਂ ਕਲਯੁਗ ਹੁੰਦਾ ਜੇ ਮਿਲਿਆ ਹੋਇਆ ਫਿਰ ਕਲਯੁਗ ਨਹੀਂ ਜੇ ਪਿਛੜਿਆ ਹੋਇਆ ਫਿਰ ਕਲਯੁਗ ਪਿਛੜਿਆ ਹੋਇਆ ਤਾਂ ਪਾਣੀ ਤੋਂ ਲਹਿਰ ਵੱਖਰੀ ਦਿਖਾਈ ਦਿੰਦੀ ਹੈ ਟਿਕਿਆ ਹੋਇਆ ਪਾਣੀ ਇੱਕ ਸ਼ਰਤ ਕਲੀ ਅੰਦਰ ਇਹਦੇ ਚ ਜਦੋਂ ਕਲੀ ਤੋਂ ਬਾਹਰ ਕਲਪਨਾ ਤੋਂ ਬਾਹਰ ਚਲੇਗਾ ਫਿਰ ਜਿੰਨ ਨਹੀਂ ਰਹਿਣਾ ਉਹ ਹਾਂ ਫਿਰ ਬ੍ਰਹਮ ਲਈ ਰੁਕ ਜਾਣਾ ਫਿਰ ਦੇਵਤਾ ਬਣ ਹਾਂਜੀ
ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ
ਉਹ ਜਿਹੜੇ ਧੀ ਪੁੱਤ ਜਿਹੜੇ ਉਹ ਮੰਦੀ ਬੈਠੇ ਨੇ ਨਾ ਆਪਣੇ ਜਿਹਨਾਂ ਨੂੰ ਕਹਿੰਦੇ ਨੇ ਅਸਲ ਵਿੱਚ ਉਹ ਨੂਰ ਹੈ ਜਿਹੜੇ ਧੀ ਪੁੱਤ ਨੇ ਉਹਨਾਂ ਦੇ ਉਹ ਨੂਰ ਹੈ ਅਸੀਂ ਨੀ ਉਹਨੂੰ ਮੰਨਦੇ ਧੀ ਪੁੱਤ ਨੂਰ ਹੈ ਉਹ ਤਾਂ ਨੂਰ ਕਿਸੇ ਤੋਂ ਪੈਦਾ ਨਹੀਂ ਹੋਇਆ ਹੋਇਆ ਇੱਕ ਨੂਰ ਹੈ ਇਹਦਾ ਜਨਮ ਨਹੀਂ ਹੋਇਆ ਹੋਇਆ ਕਿਤੇ ਲਿਖਿਆ ਹੋਇਆ ਹਾਂ ਉਹ ਦੋ ਥਾਂ ਦਾਲ ਹੋ ਸਕਦੀ ਹੈ ਇਹਦੀ ਬਸ ਧੀ ਪੁੱਤ ਦੇ ਗੁਰਬਾਣੀ ਉਹਨੂੰ ਇੱਕ ਨੂਰ ਬਣਦੀ ਹੈ ਇੱਕ ਨੂਰ ਹੈ ਸਭ ਕੋਈ ਧੂਰੀ ਧੀ ਨਹੀਂ ਕਿਸੇ ਦੀ ਕੋਈ ਪੁੱਤ ਨਹੀਂ ਹਾਂ ਸਰੀਰ ਕਰਕੇ ਉਹ ਰਿਸ਼ਤਾ ਹੈ ਦਿਮਾਗ ਅਸੀਂ ਉਹਨੂੰ ਧੀ ਪੁੱਤ ਮੰਨ ਲਿਆ ਹੋਇਆ ਉਹ ਮਨ ਵੱਤ ਨੇ ਹੁਣ ਇਹ ਮੰਨ ਲਿਆ ਹੋਇਆ ਜੋ ਧੀ ਦਾ ਅੱਖਰ ਉਹ ਤੇ ਸੱਚ ਮੰਨੇ ਆਇਆ ਤੇ ਗੁਰਬਾਣੀ ਕਹਿੰਦੀ ਹੈ ਤੈਂ ਜੀਵਨ ਜੰਗ ਸੱਚ ਕਰ ਜੰਗ ਤੈਂ ਤੈਨੂੰ ਸੱਚ ਮੰਨ ਲਿਆ ਜੋ ਧੀ ਦਾ ਅੱਖਰ ਤਾਂ ਸੱਚ ਹੈ ਇੱਥੇ ਆ ਕੇ ਗੁਰਬਾਣੀ ਦਾ ਰਾਹ ਵੱਖਰਾ ਹੋ ਜਾਂਦਾ ਗੁਰਮੁਖਾਂ ਦਾ ਅਰਦੂਆ ਜਿਹੜੀ ਗੁਰਮੁਖਾਂ ਦਾ ਰਾਹ ਵੱਖਰਾ ਵੱਖਰਾ ਹੋ ਜਾਂਦਾ ਭਾਸ਼ਾ ਵੀ ਵੱਖਰੀ ਹੋ ਜਾਂਦੀ ਹੈ ਦੇਖਿਆ ਕਿ ਉਹਨਾਂ ਨੇ ਜੋਤ ਦੀ ਗੱਲ ਕਰਦੀ ਹੈ ਉਹਨਾਂ ਦੇ ਜਾਤ ਦੀ ਗੱਲ ਕਰਦੀ ਸਰੀਰ ਦੀ ਗੱਲ ਕਰਦੀ ਜਿਹਨਾਂ ਸਰੀਰ ਤੋਂ ਬਾਹਰ ਕਦੇ ਸੁਣਿਆ ਹੀ ਨਹੀਂ ਕੁਛ ਦੇਖਿਆ ਹੀ ਨਹੀਂ ਉਹ ਕਿਵੇਂ ਸਮਝੇ ਉਹ ਉਹਨਾਂ ਦੀ ਤਾਲਮੇਲ ਨਹੀਂ ਬੈਠੇ ਤਾਲਮੇਲ ਖਾਤਰ ਬਹੁਤ ਸਾਰੇ ਲਫ਼ਜ਼ ਘੜੇ ਬਹੁਤ ਕੁਛ ਲਿਖਿਆ ਹੋਇਆ ਗੁਰਬਾਣੀ ਚ ਵੀ ਦੀਆਂਵਲੀ ਵੀ ਦਿੱਤੀ ਹੋਈ ਹੈ ਕਿਵੇਂ ਅਰਥਾਉਣੀ ਹੈ ਬਾਣੀ ਕੀ ਸ਼ਰਤਾਂ ਨੇ ਬਹੁਤ ਸਾਰੀਆਂ ਸ਼ਰਤਾਂ ਨੇ ਨਾਨਕ ਦਾਸ ਮੁਖ ਤੇ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਨਹੀਂ ਲਾਉਣਾ ਨਾਨਕ ਕਹਿੰਦਾ ਨਾਨਕ ਦਾਸ ਮੁਖ ਤੇ ਜੋ ਬੋਲਣ ਜਿੰਨੇ ਵੀ ਤੇਰੇ ਦਾਸ ਨੇ ਇਸ ਭਗਤ ਨੇ ਜਿਹੜਾ ਉਹਨਾਂ ਨੇ ਮੂੰਹ 'ਚ ਬੋਲਦੇ ਨੇ ਕਿ ਹਾਂ ਉਹ ਸੱਚ ਹੋ ਗਿਆ। ਉਹ ਦੋ ਸੱਚਾਈਆਂ ਨੇ, ਸੰਸਾਰੀ ਭਾਸ਼ਾ 'ਚ ਵੀ ਸੱਚ ਹੈ, ਨਿਰਾਕਾਰੀ ਦੁਨੀਆਂ ਦੇ ਵਿੱਚ ਵੀ ਸੱਚ। ਦੋਏ ਸ਼ਰਤਾਂ ਪੂਰੀਆਂ ਕਰਦੀਆਂ ਚਾਹੀਦੀਆਂ ਨੇ ਅਰਥ ਦੇ ਸਾਧਲ ਬਾਣੀ। ਜਿਹੜੀ ਤੁਸੀਂ ਸਟ੍ਰੈਸ ਕਰਦੇ ਜਿਹੜੀ ਚੀਜ਼ ਤੋਂ ਗੱਲ ਠੀਕ ਹੈ ਤੁਹਾਡੀ ਆਪਣੀ ਜਗ੍ਹਾ, ਤੁਸੀਂ ਕੱਲੀ ਨੂਰ ਤੇ ਸਟ੍ਰੈਸ ਕਰਦੇ ਹੋ, ਪਰ ਜਿਹੜਾ ਆਦਮੀ ਨਾਲ ਗੱਲ ਹੋ ਰਹੀ ਹੈ ਉਹਨੂੰ ਤਾਂ ਨੂਰ ਸਮਝਾਉਣ ਰਿਹਾ ਜੇ, ਉਹ ਤਾਂ ਦੇਹ ਦੇ ਰੂਪ ਤੇ ਤਲ ਤੇ ਖੜਾ, ਜੋ ਸਰੀਰ ਦੇ ਤਲ ਤੇ ਪਿਓ ਪੁੱਤ ਧੀ ਪੁੱਤ ਬੰਦੀ ਬੈਠਾ, ਉਹਨੂੰ ਉੱਥੋਂ ਚੱਕ ਕੇ ਉੱਤੇ ਲੈ ਕੇ ਆਉਣਾ। ਬਸ ਆਹ ਗੱਲ ਹੈ,
ਠੀਕ ਹੈ ਜੀ। ਫਰੀਦਕੋਟ ਵਾਲਿਆਂ ਨੇ ਅਰਥ ਕੀਤੇ ਹੋਏ ਆ ਵੈਸੇ, ਉਹ ਕਹਿੰਦੇ ਆ ਕਲੀ ਕਲੇਸ਼ ਕਲੇਸ਼ ਮੈਂ ਜਿਨ ਪੁਰਖੋਂ ਕਾ ਜਨਮ ਹੈ ਤਿਨਕਾ ਪੁੱਤ ਮਨ, ਜਿਨਕਾ ਬੱਚਾ ਹੈ ਧੀ ਬੁੱਧੀ ਜਿਨਕੀ ਬੱਚੀ ਹੈ, ਜੋਰੂ ਇਸਤਰੀ ਭਾਵ ਅਵਿਦਿਆ ਜਿਨਾ ਭਾਵ ਸਭ ਅਸਾਰੀ ਸੰਪਤੀ ਕਾ ਸਰਦਾਰ ਹੈ। ਉਹਨਾਂ ਨੇ ਐ ਕੀ
ਜਿਹੜੀ ਅਵਿਦਿਆ ਉਹਨੂੰ ਜੋਰੂ ਕਿੱਥੇ ਕਿਹਾ ਗੁਰਬਾਣੀ ਤਾਂ ਇਹ ਦੱਸ, ਬਾਕੀ ਫਿਰ ਪੁੱਛਾਂਗੇ ਆਪਾਂ।
ਜੋਰੂ
ਗੁਰਬਾਣੀ ਜਿਹੜੀ ਗਰਾਉਂਡ ਦੱਸੋ ਕਿੱਥੇ
ਜੋਰੂ ਅੱਖਰ
ਅਵਿਦਿਆ ਕਿਤੇ ਬਾਹਰ ਜੋਰੂ ਅਵਿਦਿਆ ਬਾਹਰ ਹੈ। ਪਹਿਲਾਂ ਮੈਨੂੰ ਤੁਸੀਂ ਇਹਦੀ ਗੱਲ ਦੱਸ ਦੋ, ਇਹ ਮੈਂ ਟੀਕਾ ਸਾਰਾ ਪੜਿਆ ਹੋਇਆ, ਇੱਕ ਵਾਰ ਨਹੀਂ 10 ਵਾਰ ਪੜਿਆ ਹੋਇਆ, 10-15 ਵਾਰ ਸਾਧੂਆਂ ਵਾਲਾ ਟੀਕਾ ਪੜਿਆ, ਦੋਵੇਂ ਮੈਚ ਵੀ ਕੀਤੇ ਹੋਏ ਕਿਸੇ ਦੀ ਨਕਲ ਸਾਧੂ ਨੇ ਕੀਤੀ ਹੈ।
ਪਰ ਉਹਨੇ ਨਹੀਂ ਨਾ ਲਿਖਿਆ ਹੈ, ਉਹਨੇ ਤਾਂ ਨਹੀਂ ਇਹ ਮਨ ਬੱਚਾ
ਉਹ ਭਾਸ਼ਾ ਹੀ ਬਦਲੀ ਹੈ, ਭਾਸ਼ਾ ਹੀ ਬਦਲੀ ਹੈ ਉਹਨੇ, ਥੋੜਾ ਜਿਹਾ ਹੀ ਫਰਕ ਪਾਇਆ ਮੈਨੂੰ ਪਤਾ ਹੈ, ਜਿੱਦਾਂ ਪਾਇਆ ਜਿੱਥੇ ਪਾਇਆ, ਜਿਹੜੇ ਕੰਪਲੀਕੇਸ਼ਨਾਂ ਨੇ ਉਹ ਤਾਂ ਉਹ ਜਿਉਂਦੀਆਂ ਤੇ ਉਹਨੇ
ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ,
ਵੀ ਜਿਹੜੇ ਖਿੰਨੇ ਮਨਮੱਤ ਵਾਲੇ ਨੇ,
ਹਾਂਜੀ
ਉਹ ਤੇ ਉਹ ਜੋੜਾ ਦਾ ਕਹਿਆ ਹੁਕਮ ਆਉਂਦੇ। ਇਸਤਰੀ ਜਿਹੜੀ ਹੈਗੀ ਹੈ ਔਰਤ ਮਾਇਆ ਨਾਲ ਜੋੜਦੀ ਹੈ, ਤੋੜਦੀ ਨਹੀਂ, ਤੋੜਦਾ ਆਦਮੀ ਜਿਉਂਦੇ ਨੂੰ ਹਾਲ ਨਾਲ ਆਦਮੀ ਦਾ ਕੰਮ, ਜੋਤ ਨੂੰ ਜਾਤ ਨਾਲ ਜੋੜਨਾ ਇਸਤਰੀ ਦਾ ਕੰਮ, ਇਹਨਾਂ ਦਾ ਕੰਮ ਇੱਕ ਦੂਜੇ ਤੋਂ ਵਿਰੁੱਧ
ਨਹੀਂ। ਉਹ ਜੋੜਦੀਆਂ ਕਿਹੜੀਆਂ, ਇਸਤਰੀਆਂ ਦਾ ਕੋਈ ਗ੍ਰੰਥ ਵੀ ਨਹੀਂ ਲਿਖਿਆ ਹੁਣ ਤਾਂ, ਉਹ ਇਹ ਦੱਸੋ ਵੀ ਉਹ ਜੋੜ ਕਿਵੇਂ ਰਹੀਆਂ, ਜਾਂ ਤਾਂ ਗ੍ਰੰਥ ਹੋਵੇ ਉਹ ਦੱਸੇ ਵੀ ਆਹ ਲਿਖਿਆ ਹੋਇਆ।
ਜਿਹੜੀ ਮੱਤ ਬਣਾਈ ਹੋਈ ਹੈ ਤੁਹਾਡੀ, ਉਹੀ ਇਸਤਰੀਆਂ ਦੀ ਮੱਤ ਹੈ, ਇਸਤਰੀਆਂ ਵਾਸਤੇ ਬਣਾਈ ਸੀ ਮੱਤ ਉਹ, ਤਾਂ ਹੀ ਖੱਬਾ ਪੈਰ ਪਹਿਲਾਂ ਉੱਠਦਾ, ਖੱਬੇ ਪਾਸੇ ਨੂੰ ਫੇਰੇ ਨੇ, ਸੱਜੇ ਪਾਸੇ ਨੇ ਪ੍ਰਕਰਮਾ ਕਰਦੇ, ਸਾਖਤ ਸਿਓਕਰ ਉਲਟੀ ਰੇ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਓਕਰ ਉਲਟੀ ਰੇ, ਕੀ ਉਲਟੀ ਰੇ
ਨੇ। ਫਿਰ ਜੋਰੂ ਸਾਖਤ ਹੋ ਗਿਆ ਜੀ,
ਹਾਂ ਸਾਖਤਾਂ ਦੀਆਂ ਮੱਤਾਂ ਜੋਰੂ ਦੀਆਂ ਮੱਤਾਂ ਨੇ, ਜਿੰਨੀਆਂ ਵੀ ਸਾਖਤਾਂ ਦੀਆਂ ਉਹ ਇਸਤਰੀਆਂ ਚਰਿੱਤਰ ਉਹਦੇ ਵਿੱਚ ਆਉਂਦਾ, ਸਾਰੇ ਔਗਣੇ ਔਗਣ ਨੇ ਉੱਥੇ ਦਿਖਾਏ ਹੋਏ।
ਅੱਛਾ ਜੀ, ਉਹਦਾ ਭਾਵ ਆਪਾਂ ਲੈਣੇ ਆ ਵੀ ਉਹ ਜਿਹੜੀ ਮੱਤ ਤੇ ਚਾਹੇ ਉਹ ਬੰਦੇ ਦੀ ਉਹ ਲਿਖੀ ਹੋਵੇ ਮੱਤ,
ਉਹ ਮੂਰਤੀ ਨੂੰ ਬੁੱਢੀ ਬੈਠੇ ਪਰ ਔਲਾ ਕਿਹੜੀ ਗੱਲ ਦਾ ਸੀ, ਛੱਡੀ ਦਾ ਉਹਨੇ ਬਣਾਈ ਦੀ ਹੋਈ ਔਰਤ ਮਾਤਾ ਮੂਰਤੀ।
ਪਰ ਦੁਨੀਆਂ ਦੇ ਹੋਰ ਧਰਮ ਵੀ ਤਾਂ ਹੈ ਨਾ ਜਿਨ੍ਹਾਂ ਵਿੱਚ ਨਹੀਂ ਔਰਤ ਨੇ, ਹੁਣ ਇਸਲਾਮ ਐਡਾ ਬੜਾ ਧਰਮ ਹੈ, ਕਿ ਉਹ ਔਰਤ ਮੱਤ ਵਾਲਾ ਧਰਮ ਹੈ?
ਅੱਖਾਂ ਨੂੰ ਜੋ ਦੀਦਾ ਜਿਹੜਾ ਸੱਚਵੰਤ ਹੈ ਉਹਨੂੰ ਪਤਾ ਔਰਤ ਵਾਲਾ ਕਿਤੋਂ ਆ ਕੇ ਹੈ, ਵੀ ਥੋੜੀ ਡਿਗਰੀ ਵੀ ਉਹਦੀ ਵਧਾਈ ਹੋਈ ਹੈ, ਦੁਵਰਨਾ ਤੁਰਕੂ ਕੌਣ ਕਮੀ ਉਹ ਚ ਵੀ ਹੈ, ਪਰ ਇੰਨੀ ਦੀ ਕਮੀ ਹੈ ਜਿੰਨੀ ਬਿਲਕੁਲ ਮੂਰਤੀ ਪੂਜਾ ਨਹੀਂ ਕਰਦੇ, ਨਾ ਬੰਦੇ ਦੀ ਗੱਲ ਨਾ ਔਰਤ ਦੀ ਗੱਲ, ਹਾਲਾਂਕਿ ਬੰਬੂ ਸਾਹਿਬ ਦੀ ਵੀ ਮੂਰਤੀ ਨਹੀਂ ਉਹਦੇ ਕੋਲ, ਤੁਹਾਨੂੰ ਫੋਟੋ ਮਿਲੂਗੀ। ਇੱਕ ਗੱਲ ਤਾਂ ਜ਼ਰੂਰ ਜਾਣਦੇ ਹਾਂ ਨਾ, ਕਿ ਉਹ ਜੋ ਜਿਹਦੀ ਅਸੀਂ ਭਾਲ ਕਰਦੀ ਹੈ ਉਹ ਕੋਈ ਗੈਬੀ ਸ਼ਕਤੀ ਕਹਿੰਦੇ ਨੇ, ਅੱਖਾਂ ਨੂੰ ਦਿਖਾਉਣ ਵਾਲੀ ਚੀਜ਼ ਨਹੀਂ।
ਜਦੋਂ ਆਪਾਂ ਕਹਿੰਦੇ ਜਿੰਨਾ ਦਾ ਅਵਤਾਰ, ਜਿਹੜੀ ਇਸਤਰੀ ਜਿੰਨਾ ਦੇ ਅਵਤਾਰ ਚ ਨਹੀਂ ਆਉਂਦੀ,
ਆਉਂਦੀ ਹੈ ਉਹਦੀ ਕਿਉਂਦੀ, ਧੀ ਯਾਰ ਪੁੱਤ ਜ਼ਿਆਦਾ ਆ ਗਏ ਇਸਤਰੀ ਵਿੱਚ ਨਹੀਂ ਆ ਗਈ।
ਧੀ ਔਰ ਪੁੱਤ ਦਾ ਆਪਾਂ ਅਰਥ ਹੋਰ ਕੀਤੇ ਨਾ, ਆਪਾਂ ਧੀ ਪੁੱਤ ਮੰਨੇ ਨੀ,
ਸ਼ਬਦ ਆਇਆ ਕਿੱਥੋਂ, ਗ੍ਰੰਥ ਚੋਂ ਹੀ ਆਇਆ ਸ਼ਬਦ, ਕਿਸੇ ਭਾਸ਼ਾ ਚੋਂ ਹੀ ਆਇਆ, ਭਾਸ਼ਾ ਵੀ ਤਾਂ ਕਿਸੇ ਗ੍ਰੰਥ ਹੋਣੀ ਭਾਸ਼ਾ ਲਿਖੀ ਹੋਈ।
ਜੋਰੂ ਦਾ ਮਤਲਬ ਸਾਖਤ ਹੈ,
ਸਾਖਤਾਂ ਦੀ ਮੱਤ, ਸਾਖਤ ਨਹੀਂ
ਸਾਖਤਾਂ ਦੀ ਮੱਤ ਤਾਂ ਗ੍ਰੰਥਾਂ ਚ ਲਿਖੀ ਹੋਊਗੀ, ਉਹੀ ਉੱਥੋਂ ਹੀ ਲੈਂਦੇ ਹੋ ਜਿਹੜੀ ਹੁਣ ਸਿਮਰਤੀ ਹੈ।
ਕੂੜ ਗੱਲ ਨਹੀਂ, ਸਾਖੀਆਂ ਲਿਖੀਆਂ ਹੋਈਆਂ ਨੇ, ਅਸੀਂ ਵੀ ਸਾਖੀਆਂ ਦੇ ਸਿਰ ਤੇ ਅੱਜ ਤਾਈ ਪ੍ਰਚਾਰ ਕੀਤਾ, ਜਿੱਥੇ ਮਾਇਆ ਪ੍ਰਧਾਨ ਆ ਜਾਵੇ ਨਾ ਮਾਇਆ, ਜੋਤ ਨੂੰ ਛੱਡ ਕੇ ਜਾਤ ਤੇ ਆ ਜੀ, ਜਾਤ ਮਾਇਆ, ਸਰੀਰ ਮਾਇਆ, ਮਾਇਆ ਦੀ ਪੂਜਾ ਜੋਰੂ ਕਰਾਂ
ਤੇ ਜੋਰੂ ਦਾ ਭਾਵ ਆਪਾਂ ਮਾਇਆ ਲਵਾਂਗੇ। ਜਿਹੜੀ ਜਾਤ ਦੀ ਗੱਲ ਕਰਦੀਆਂ ਉਹ ਜੋਰੂ ਦੀਆਂ,
ਜਿਹੜੇ ਜੋਤ ਦੀ ਗੱਲ ਕਰਦੀਆਂ
ਕਰਦੀਆਂ ਉਹ ਮਰਦਾਨੀ ਮੱਤ ਹੈ ਜੀ,
ਉਹ ਮਰਦਾਨੀ ਕਾਲ ਮਰਦੀ ਕਾਲ ਦੀ ਸੱਤੇ ਬਲਵਾਨ ਨੇ ਕਿਹਾ ਮਰਦਾਨੀ ਕਾਲ ਹੈ।
ਠੀਕ ਹੈ ਜੀ,
ਹਾਂਜੀ।
ਮਹੱਲਾ ਪਹਿ ਹਿੰਦੂ ਮੁੱਲੇ ਭੁੱਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ।
ਜਿਹੜੇ ਹਿੰਦੂ ਨੇ ਉਹ ਬਿਲਕੁਲ ਕਹਿੰਦੇ, ਉਹ ਤਾਂ ਪਹਿਲੀ ਪੌੜੀ ਤੋਂ ਹੀ ਪਹਿਲੇ ਸਟੈਪ ਤੋਂ ਹੀ ਭੁੱਲ ਗਏ, ਉਲਟੇ ਰਾਹ ਪੈ ਗਏ, ਨਵਾਂ ਦਿਖਾਵ ਮੁਸਲਮਾਨ ਪਹਿਲੇ ਸਟੈਪ ਤੋਂ ਹੀ ਭੁੱਲੇ, ਤਾਂ ਗੱਲਾਂ ਨੂੰ ਬੋਲੀ ਨਾ ਮੈਂ, ਦੇ ਜਿਹੜੀ ਹੈ ਮਾਇਆ ਇਹ ਨਹੀਂ ਹੈ, ਉਹ ਮੂਲ ਨਹੀਂ ਭੁੱਲੇ, ਬਿਲਕੁਲ ਆਪਣਾ ਮੂਲ ਹੈ ਜਿਹੜਾ ਉਹ ਤੋਂ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ। ਉੱਥੇ ਪ੍ਰਾਤਮਾ ਦੀ ਗੱਲ ਉਹਨਾਂ ਨੇ ਛੱਡ ਦਿੱਤੀ, ਆਤਮਾਰ ਪਰਮਾਤਮਾ ਲਫ਼ਜ਼ ਵਰਤੇ, ਦਾਲ ਵਾਲੀ ਗੱਲ ਹੀ ਛੱਡਤੀ ਉਹਨਾਂ ਨੇ। ਬਿਲਕੁਲ
ਠੀਕ ਹੈ ਜੀ। ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ,
ਉਹ ਖੁੱਟੀ ਕਮਾਈ ਕਰਦੇ ਨੇ, ਅਖੁੱਟ ਜੀ ਜੋ ਪ੍ਰਾਪਤੀ ਕੁਛ ਨਹੀਂ ਉਹ ਖੁੱਟ ਹੈ, ਜਿਹੜਾ ਨਾਮ ਹੈ ਨਿਖੁੱਟ ਹੈ, ਜਿਹ ਖੋਟ ਨਹੀਂ ਹੈ
ਉਹ ਨਿਖੁੱਟ ਹੈ। ਠੀਕ ਹੈ ਜੀ।
ਹਾਂ, ਨਾਰਦ ਕਹਿਆ ਸੋ ਕਾਰ ਕਹਿੰਦੇ ਨੇ ਅਸੀਂ ਨਾਰਦ ਦੇ ਪਿਆ ਹੋਇਆ ਕਰਦੇ ਹਾਂ, ਉਹਨਾਂ ਨੇ ਇੱਕ ਨਾਰਦ ਹੋਰ ਬਣਾਇਆ ਹੋਇਆ ਆਪਣ, ਉਹ ਨਾਰਾਇਣ ਜਿਹੜਾ ਦਿਖਾਉਂਦੇ ਨੇ।
ਅੱਛਾ ਜੀ।
ਅਸਲ ਚ ਭਗਤੀ ਨਾਰਦੀ ਆ ਹੈ ਜਿਹੜੀ ਗੁਰਮਤ ਹੈ, ਕਹਿੰਦੇ ਨੇ ਅਸੀਂ ਨਾਰਦ ਦੇ ਦਾ ਲਿਖਿਆ ਹੋਇਆ ਕਰਦੇ, ਜਿਹਦੇ ਉਹਨਾਂ ਦੇ ਗ੍ਰੰਥ ਦੱਸੋ ਕਿਹੜਾ ਨਾਰਦ ਨਾਰਦ ਨੇ ਜੋ ਕੁਛ ਲਿਖਿਆ ਸੀ ਉਹ ਪਿਆ ਸੀਗਾ, ਉਹ ਕਾਸ਼ੀ ਚ ਨਹੀਂ ਸੀਗਾ, ਉਹ ਪਿਆ ਸੀ ਜਿੱਥੇ ਕਬੀਰ ਗਿਆ ਮਗਰ। ਨਾਲੇ ਉਹ ਕਹਿੰਦੇ ਨੇ ਆਪ ਮੰਨਦੇ ਨੇ ਵੀ ਨਾਰਦ ਨੇ ਇੱਥੇ ਮਗਰ ਭਗਤੀ ਕੀਤੀ ਹੈ, ਸ਼ਿਵ ਕੀ ਪੂਰੀ ਬਸੈ ਬੁੱਧ ਸਾਰ ਬਸ, ਸ਼ਿਵ ਦੀ ਪੂਰੀ ਤਾਂ ਸਾਰਬੁੱਧ ਨਹੀਂ ਹੈ, ਇਹਦੀ ਸਾਰਬੁੱਧ ਤੁਹਾਡੇ ਕੋਲ ਹੈ ਨੀ, ਉਹ ਉੱਥੇ ਉਹਨੂੰ ਉੱਥੋਂ ਵੀ ਲਿਆ ਜਾ ਕੇ। ਨਾਰਦ ਦੀ ਭਗਤੀ, ਨਾਰਦ ਦਾ ਤਾਂ ਇੱਕ ਪਾਸੇ ਤੁਸੀਂ ਵਿਰੋਧ ਕਰੀ ਜਾਂਦੇ ਹੋ ਵੀ ਉਹ ਕਹਿੰਦਾ ਇੱਥੇ ਨਾਰਦ ਨੂੰ ਪੁੱਛਿਆ ਵੀ ਜੀ ਤੁਸੀਂ ਭਗਤੀ ਕਰਦੇ ਹੋ ਇੱਥੇ, ਜਿਹੜਾ ਇੱਥੇ ਕੋਈ ਆਊਗਾ ਉਹ ਕੀ ਫਲ ਮਿਲੂਗਾ, ਇਹਨਾਂ ਨੇ ਸਾਖੀ ਬਣਾਏ। ਉਹ ਨਾਰਦ ਬੋਲਿਆ ਨੀ, ਚੁੱਪ ਕਰ ਗਿਆ, ਫਿਰ ਪੁੱਛਿਆ, ਫਿਰ ਪੁੱਛਿਆ, ਜਦ ਉਹਨੇ ਕਿਹਾ ਵੀ ਅੱਕ ਗਿਆ ਉਹ ਗੁੱਸੇ ਚ ਆ ਗਿਆ ਨਾਰਦ ਨੂੰ, ਕਹਿੰਦਾ ਉਹ ਖੋਤੇ ਦੀ ਜ਼ਰੂਰ ਪਊਗਾ ਸਾਖੀ ਹੈ ਉਹਨਾਂ ਦੇ, ਸ਼ੁਰੂ ਤੋਂ ਤੁਸੀਂ ਨਾਰਦ ਦਾ ਵਿਰੋਧ ਕਰਦੇ ਹੋ, ਇਹ ਨਾਰਦ ਦੀ ਭਗਤੀ ਹੈ, ਭਗਤ ਨਾਰਦ ਦੀ ਰਿਸ਼ਤ ਜੀ, ਨਾਰਦ ਕੋਈ ਆਦਮੀ ਦਾ ਨਾਮ ਨਹੀਂ, ਜਿਹੜੀ ਦਰਗਾਹ ਦੇ ਵਿੱਚ ਮਜੂਰ ਹੈ ਭਗਤੀ, ਉਹ ਭਗਤੀ ਦੀ ਗੱਲ ਹੈ ਜਿਹਨੂੰ ਕੋਈ ਰੱਦ ਨਹੀਂ ਕਰ ਸਕਦਾ, ਉਹ ਤਾਂ ਸਾਰੀਆਂ ਗੱਲਾਂ ਗੁਰਬਾਣੀ ਦੇ ਪਲਟਦੀਆਂ, ਸਾਰੀਆਂ ਗੱਲਾਂ ਗੁਰਸੋਤਾ ਗੁਰਬਾਣੀ ਨੂੰ ਕਿਸੇ ਨੇ ਅੱਜ ਸਿੱਖ ਪਲਟਿਆ ਨੀ, ਲਲਕਾਇਆ ਨੀ, ਗੁਰਬਾਣੀ ਨੂੰ ਸੱਚ ਮੰਨ ਲੈਂਦੇ ਨੇ, ਘੁਸ ਬੈਠ ਕਰਕੇ ਵਿਆਸ ਬਦਲ ਦਿੰਦੇ ਨੇ।
ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਉਹ ਨਾਰਦ ਦਾ ਕਿਹਾ ਕਮਾ ਰਹੇ ਆ, ਪਰ ਇਹ ਭੁੱਲ ਹੈ ਉਹਨਾਂ ਦੀ, ਨਾਰਦ ਨੇ ਪੱਥਰ ਪੂਜਾ ਤੋਂ ਰੋਕਿਆ ਸੀ।
ਰੋਕਿਆ ਬਿਲਕੁਲ, ਨਾਰਦ ਤਾਂ ਪੱਥਰ ਪੂਜਾ ਤੋਂ ਖਲਾਸ ਹੈ।
ਠੀਕ ਹੈ ਜੀ। ਹਾਂਜੀ, ਨਾਰਦ ਕਹਿਆ ਸੇ ਪੂਜ ਕਰਾਹੀ ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੇ ਮੁਗਧ ਗਵਾਰ।
ਠੀਕ ਹੈ ਜੀ। ਦੱਸਣ ਵਾਲੀ ਗੱਲ ਹੀ ਨੀ, ਬਸ ਜਿਹੜਾ ਪਾਇਆ ਤੇਰੇ ਛਪਾਇਆ, ਜਿਹੜਾ ਪਾ ਲੈਂਦਾ ਤਾਂ ਛਪਾ ਲੈਂਦਾ, ਦੱਸਣ ਨੂੰ ਕੁਛ ਹੁੰਦਾ ਤਾਂ ਦੱਸਦੇ, ਐਨੇ ਗ੍ਰੰਥਕਾਰ ਨੂੰ ਲਿਖਵਾ ਦੇਣੇ ਫਿਰ ਤੁਸੀਂ, ਜੇ ਕਬੀਰ ਉਹ ਨੀ ਬੋਲਦੇ ਨੇ, ਗੁਰੂ ਨਾਨਕ ਬੋਲਦਾ ਉਹ ਕਹਿੰਦੇ ਨੇ ਦੱਸਣ ਵਾਲੀ ਗੱਲ ਨੀ ਦੱਸਦੀ, ਜਿਹੜਾ ਜਿਹੜਾ ਪਾ ਲੈਂਦਾ ਉਹ ਤਾਂ ਬੋਲਦਾ ਨੀ, ਉਹਨੂੰ ਬੋਲਣ ਦੀ ਲੋੜ ਕਿਉਂ ਪਈ।
ਵੀ ਗਿਆਨ ਹੈ ਨੀ ਬੋਲਣ ਲੱਗੇ ਵੀ ਉਹਨਾਂ ਨੂੰ, ਫਿਰ ਉਹ ਕਹਿੰਦੇ ਆ ਦੱਸਣ ਦੀ ਲੋੜ ਨੀ ਹੈ, ਇਹ ਮੁੱਲੋਂ ਭੁੱਲਿਆਂ ਦੀ
ਪਾਥਰ
ਲੈ ਪੂਜੇ
ਕੋਈ ਰੋਸ਼ਨੀ ਕੋਈ ਨੀ।
ਠੀਕ ਹੈ ਜੀ।
ਪੱਥਰ ਲੈ ਕੇ ਪੂਜਣ ਲੱਗੇ, ਫਿਰ ਮੁਕਤ ਗਵਾਰ ਦੀ ਹੋਰ ਕੀ ਨੇ,
ਮੁਕਤ ਗਵਾਰ ਦੀਆਂ ਨਿਸ਼ਾਨੀਆਂ ਆਏ ਹਨ ਜੀ,
ਇਹ ਪਿਓਰ ਹਿੰਦੂ ਦੀ ਗੱਲ ਹੈ, ਵਿੱਚ ਮੁਸਲਮਾਨ ਨਹੀਂ ਆ ਸਕਦੇ।
ਅੱਛਾ ਜੀ। ਠੀਕ ਹੈ ਜੀ। ਓਏ ਜਾਂ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ,
ਆਪ ਡੁੱਬੇ ਹੋਏ ਨੇ ਉਹਨੇ ਤੁਹਾਨੂੰ ਕੀ ਤਾਰ ਦਾਂਗੇ, ਤੁਸੀਂ ਆਹ ਨਹੀਂ ਮਦਦ ਲੱਗਦੇ, ਜਿਹੜਾ ਆਪ ਡੁੱਬਿਆ ਹੋਇਆ ਹੈ ਉਹ ਦੂਏ ਨੂੰ ਕਿਵੇਂ ਤਾਰ ਦੂਗਾ।
ਠੀਕ ਹੈ। ਇਹ ਜਿਹੜੇ ਮੁੱਲੋਂ ਭੁੱਲੇ ਹੋਏ ਆ ਉਹਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਜੀ, ਅੰਧੇ ਆ, ਗੁੰਗੇ ਆ, ਅੰਧ ਅੰਧਾਰ ਚ ਆ, ਪੱਥਰ ਲੈ ਪੂਜਦੇ ਆ।
ਬਿਲਕੁਲ ਬਿਲਕੁਲ।
ਹਾਂਜੀ।
ਪਰੰਤੂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਇਹ ਗੱਲ ਤਾਹੀ ਕਹੀ ਹੈ, ਉਹ ਮੂਲ ਦੀ ਗੱਲ ਨਹੀਂ ਕਰਦੇ। ਚਲੋ
ਠੀਕ ਹੈ ਜੀ। ਪੌੜੀ ਸਭ ਕਿਹੇ ਤੇਰੇ ਵਸ ਹੈ, ਤੂੰ ਸੱਚਾ ਸ਼ਾਹ, ਭਗਤ ਰੱਤੇ ਰੰਗ ਏਕ ਕਹਿ ਪੂਰਾ ਵੇਸਾ।
ਹੁਣ ਪਰਮੇਸ਼ਰ ਨੂੰ ਕਿਹਾ ਵੀ ਸਭ ਤੇਰੇ ਵਸ ਹੈ, ਸਭ ਕੁਛ ਤੇਰੇ ਵਸ, ਸਭ ਤੇਰੇ ਪੌੜੀ ਚੱਲਦਾ।
ਹਾਂਜੀ। ਭਗਤ ਰੱਤੇ ਰੰਗ ਏਕ ਕਹਿ ਪੂਰਾ ਵੇਸਾ,
ਜਿਹੜੇ ਨੇ ਤੇਰੇ ਰੰਗ ਦੇ ਰੰਗੇ ਹੋਏ ਨੇ, ਨਾਮ ਦੇ ਰੰਗ ਰੰਗੇ ਹੋਏ ਨੇ, ਹੁਕਮ ਦਾ ਰੰਗ ਚੜਿਆ ਹੈ ਭਗਤਾਂ, ਹੁਕਮ ਹੀ ਨਾਮ ਹੈ, ਦੇਖੋ ਨਾਮ ਹੁਕਮ ਹੈ, ਗੁਰ ਸਤਿਗੁਰ ਦੀ ਆ ਬਜਾਏ ਜੀ, ਜੋ ਹੁਕਮ ਹੈ ਉਹੀ ਨਾਮ ਹੈ, ਤੂੰ ਸੱਚਾ ਸਾਹ, ਸੱਚ ਤੇਰੇ ਕੋਲੋਂ ਮਿਲਦਾ, ਜਿਹਨੂੰ ਵੀ ਸੱਚ ਮਿਲਿਆ ਤੇਰੇ ਤੋਂ ਹੀ ਮਿਲਿਆ।
ਹਾਂਜੀ।
ਜੇ ਕਿਸੇ ਦੇ ਕੋਈ ਚੀਜ਼ ਲੈਣਾ ਹੋਵੇ, ਖਰੀਦਣਾ ਹੋਵੇ, ਸੱਚ ਖਰੀਦੇ ਉਹ ਪਹਿਲਾਂ ਵਸਤਰ ਸਜਾਣ ਕੇ ਤੋਂ ਵਪਾਰ, ਵਪਾਰ ਉਹ ਵੀ ਕਹਿੰਦੇ ਪਛਾਣ ਲੈਣਾ ਚਾਹੀਦਾ, ਨਾਮ ਹੈ ਵੀ ਆਦਿ ਤੂੰ ਪੂਰਾ,
ਉਹਨਾਂ ਨੂੰ ਪੂਰਾ ਭਰੋਸਾ ਤੁਹਾਡੇ ਤੇ, ਹਾਂਜੀ ਪੂਰਾ ਵੇਸਾ,
ਵਾਕਈ ਹੁਕਮ ਦੇ ਵਸ ਵਿੱਚ ਹੈ ਸਭ ਕੁਝ, ਇਹ ਗੱਲ ਸੱਚ ਹੈ। ਜਿਹੜੇ ਬਰਮਾ ਵਿਸ਼ਨ ਸ਼ਿਵਜੀ ਤਿੰਨ ਘੜੇ ਦੇ ਉਹ ਗਲਤ ਹੈ।
ਠੀਕ ਹੈ,
ਉਹਨਾਂ ਦੇ ਕੋਈ ਵੀ ਪੂਰਾ ਨਹੀਂ।
ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਓ ਸਭ ਪਦਾਰਥ ਪਾਈਨ ਸਿਮਰਨ ਸੱਚ ਲਾਓ।
ਸਰੀਰ ਦੀ ਖੁਰਾਕ ਨਹੀਂ ਹੈ, ਜਨ ਦੀ ਖੁਰਾਕ, ਆਤਮਾ ਦੀ ਖੁਰਾਕ ਹੈ। ਜਨ ਲਫ਼ਜ਼ ਆਤਮਾ ਵਾਸਤੇ ਆਇਆ ਹੈ। ਉਹ ਅੰਮ੍ਰਿਤ ਭੋਜਨ ਨਾਮ ਹੈ ਜਿਹੜਾ, ਉਹ ਖੁਰਾਕ ਹੈ ਜਨ ਦੀ ਅਸਲ ਚ, ਉਹ ਜਨ ਦੇ ਸਰੀਰ ਦੀ ਖੁਰਾਕ ਹੈ। ਆ ਜਿਹੜੀ ਵਿਦੇਹੀ ਹੈ ਨਾ,
ਹਾਂਜੀ,
ਦੇਹੀ ਗੁਪਤ, ਜਿਹਨੂੰ ਅਸੀਂ ਦੇਹੀ ਬਣੀ ਬੈਠੇ ਆ, ਗੁਰਬਾਣੀ ਇਹ ਕਹਿੰਦੀ ਹੈ ਦੇਹੀ ਤਾਂ ਗੁਪਤ ਹੈ, ਗੁਪਤ ਸਰੀਰ ਹੈ ਜਿਹੜਾ ਅੰਦਰ ਲਾ, ਉਹ ਦੇਹੀ ਹੈ। ਜੋ ਦੀਵੀ ਹੈ ਵਿਦੇਹੀ ਹੈ, ਬਿਰਧਨਾਰੀ ਹੈ ਵਿਦੇਹੀ, ਦੇਹੀ ਗੁਪਤ ਵਿਦੇਹੀ ਦਿਸ਼ਾ ਹੈ, ਸਗਲਾ ਸਾਜ ਕਰਤ ਜਗਦੀਸ਼ ਹੈ। ਇਹ ਤਾਂ ਜੋੜ ਜਗਦੀਸ਼ ਨੇ ਆਪ ਲਾਇਆ ਹੋਇਆ, ਆਤਮਾ ਦਾ ਸਰੀਰ ਦਾ ਜਿਹੜਾ ਮਾਇਆ ਨੂੰ ਜੋੜਿਆ ਹੋਇਆ, ਇਹ ਤਾਂ ਉਹਦੀ ਕਰਾਮਾਤ ਨੇ, ਉਹਦੇ ਹੁਕਮ ਨੂੰ ਜੁੜਿਆ ਹੋਇਆ, ਉਹ ਚਾਹੇ ਹੋਰ ਨਹੀਂ ਕੋਈ ਜੋੜ ਸਕਦਾ।
ਠੀਕ ਹੈ ਜੀ,
ਉਹ ਰੱਜ ਰੱਜ ਕੇ ਖਾਂਦੇ ਨੇ ਲੋਕ ਨੂੰ, ਨਾ ਵੀ ਉਹਨਾਂ ਦੀ ਖੁਰਾਕ।
ਸਭ ਪਦਾਰਥ ਪਾਈਨ ਸਿਮਰਨ ਸੱਚ ਲਾਓ,
ਸਾਰੇ ਪਦਾਰਥ ਉਹਨਾਂ ਨੂੰ ਮਿਲ ਜਾਂਦੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਸੰਸਾਰ ਪਦਾਰਥ ਵਿੱਚੇ ਆ ਗਏ, ਵਿੱਚੇ ਹੀ ਉਹ ਚਾਰ ਪਦਾਰਥ ਆ ਗਏ। ਪਾਈਨ ਸਿਮਰਨ ਸੱਚ ਲਾਓ, ਸੱਚ ਨੂੰ ਸਿਮਰਦੇ ਨੇ ਉਹ, ਜਿਹੜੀ ਲਾਹਾ ਹੀ ਲਾਹਾ ਹੈ, ਕਦੇ ਟੋਟਾ ਹੁੰਦਾ ਹੀ ਨਹੀਂ, ਘਾਟਾ ਪੈਂਦਾ ਹੀ ਨਹੀਂ, ਐਸਾ ਬਣ ਜੀ ਕਰਦੇ ਨੇ ਉਹ। ਸੱਚ ਦਾ ਜੀ ਚ ਘਾਟੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਸੱਚ ਚ ਲਾਹਾ ਹੀ ਲਾਹਾ, ਟੋਟਾ ਹੁੰਦਾ ਨਹੀਂ। ਹਾਂਜੀ,
ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗੰਮ ਅਗਾਹ,
ਸੰਤ ਪਿਆਰੇ ਪਾਰ ਬ੍ਰਹਮ, ਪਾਰ ਬ੍ਰਹਮ ਦੇ ਪਿਆਰੇ ਹੁੰਦੇ ਨੇ ਸੰਤ, ਪਾਰ ਬ੍ਰਹਮ ਨੂੰ ਬੜੇ ਪਿਆਰੇ ਨੇ ਸੰਤ। ਨਾਨਕ ਹਰ ਅਗੰਮ ਅਗਾਹ, ਉਹ ਪਾਰ ਬ੍ਰਹਮ ਦਾ ਅਗੰਮ, ਉਹਦੇ ਬਾਰੇ ਤਾਂ ਨਹੀਂ ਕੁਛ ਕਹਿ ਸਕਦੇ ਅਸੀਂ, ਉਹ ਕੀ ਹੈ ਕਿੱਦਾਂ ਕਹਿ, ਪਰ ਸੰਤਾਂ ਬਾਰੇ ਦੱਸ ਸਕਦੇ ਆ ਵੀ ਪਾਰ ਬ੍ਰਹਮ ਨੂੰ ਸੰਤ ਪਿਆਰੇ ਹੁੰਦੇ।
ਠੀਕ ਹੈ ਜੀ,
ਸੰਤਾਂ ਬਾਰੇ ਦੱਸ ਸਕਦੇ, ਇਹ ਗੱਲ ਦੱਸ ਸਕਦੇ ਵੀ ਕੋਈ ਇਹਨਾਂ ਨਾਲ ਪਿਆਰ ਕਰ, ਉਹਦੇ ਸੁਭਾਅ ਦਾ ਇੰਨਾ ਗੇਸਾ ਸਾਨੂੰ ਪਤਾ ਥੋੜਾ ਜਿਹਾ।
ਨਾਨਕ ਹਰ ਅਗਮ ਅਗਾਹ, ਇਹ ਨਹੀਂ ਦੱਸਿਆ,
ਉਹ ਤਾਂ ਅਗਮ ਅਗਾਹ ਹੈ, ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹ।
ਠੀਕ ਹੈ, ਇੱਥੇ 20ਵੀਂ ਪੌੜੀ ਸਮਾਪਤੀ ਹੈ ਜੀ।